जो भी दाता तेरे दरबार विच आवे
नाने राश इत्थ जावे,
जो भी दाता तेरे दरबार विच आवे
दाने हाल नाने राश इत्थ जावे,
मुँह मंगिया मुरादा पाए सवाली खड़े हाथ जोड़ के तेरे नाम दी दात मिल जाए, सवाली खड़े हाथ जोड़ के तेरे नाम दी दात मिल जाए, सवाली खड़े हाथ जोड़ के, सवाली खड़े हाथ जोड़ के। जी औगण ना साडे गुरु जी चतारियो,
सेवका दे सबे कारज सवारियो,
औगण ना साडे गुरु जी चतारियो,
सेवका दे सबे कारज सवारियो,
साडी जीबा दाता तेरे गुण गाए सवाली खड़े हाथ जोड़ के तेरे नाम दी दात मिल जाए, सवाली खड़े हाथ जोड़ के, सवाली खड़े हाथ जोड़ के। जी सेवकां दी रख लेना लज पत तू, सेवकां दी रख लेना लज पत तू, बुरा कदे ना ख्याल मन आए सवाली खड़े हाथ जोड़ के तेरे नाम दी दात मिल जाए, सवाली खड़े हाथ जोड़ के, सवाली खड़े हाथ जोड़ के। जी हाजरा हजूर जाहरा जहूरे, हाजरा हजूर जाहरा जहूरे, कीती बेनती न बेरथी जाए सवाली खड़े हाथ जोड़ के तेरे नाम दी दात मिल जाए, सवाली खड़े हाथ जोड़ के, सवाली खड़े हाथ जोड़ के। जी चाहुंदा है पमदी इको तेरा आसरा
करो कृपा ते पढ़ो मेरा आसरा
चाहुंदा है पमदी इको तेरा आसरा
करो कृपा ते पढ़ो मेरा आसरा
अंग संग हो वान सहाय वाली खड़े हाथ जोड़ के तेरे नाम दी दात मिल जाए सवाली खड़े हाथ जोड़ के तेरे नाम दी दात मिल जाए सवाली खड़े हाथ जोड़ के सवाली खड़े हाथ जोड़ के सवाली खड़े हाथ जोड़ के
साहिब सतगुरु गुरु ग्रंथ साहिब महाराज जी के पावन पवित्र चरणों में संगत रूप में सभायमान गुरु स्वरूप गुरु खालसा जी समा मिले रोजाना की तरह शाम के दीवान विच कुछ समय लिए आप जी के दर्शन दीदार करते हुए आप जी नाल गुरमत के विचार की सांझ आरंभ करके गुरु इतिहास का पन्ना आप जी की सेवा कहना आरंभ किया जाए जो आप पिछले कई दिन तो पढ़ते आ रहे सब तो पहला आप सरवण कर रहे थे मेरे अति सत्कारयोग भाई साहब भाई करमन सिंह जी लुधियाने वाले पंथ के महान विद्वान कथावाचक आप जी ने गुरु के शब्द की कथा द्वारा निहाल कर रहे सन गुरु का स्थान सानू दृढ़ करवा रहे सन तो जो कोई भी बुलारा दीवार तो समाप्ति करता है उस तो बाद एक बार ख्याल ने जो खंडित हो जाते हैं खिड़ जाते हैं जो दूजा बुलारा गल आरंभ करता है फिर ध्यान अपने गुरु ग्रंथ साहिब महाराज के पावन चरणों में जोड़ वास्ते साडे गुरमत के स्थान में एक परंपरा है जो भी सिख सिखा मुखातब होंगे सब तो पहला फतेह बुला फतेह बुला एक बल मिल जाता है एक ताकत मिल जाती है कुछ कहने की तो फतेह बुला दो बारी वाहगुरु शब्द अपनी दुबान में कह के अपनी रसना अपने मन में एकाग्र करके गुरु ग्रंथ साहिब महाराज जी के पावन चरणों में जोड़ लेंद आओ फिर फतेह के स्मरण द्वारा मन में एकाग्र करके गुरु ग्रंथ साहिब महाराज के पावन चरणों में जोड़ लीए फतेह प्रवान करो आखो जी वाहगुरु जी का खालसा वाहगुरु जी की फतेह इतिहास विचार करते करते आप इतने आए स कि मेरे कलगी वाले पातशाह ने दीवान नंद चंद नूं आके एक नगारा अपने दरबार में मंगवाया इहदा नां रख्या गया रणजीत नगारा इहदे ते चोटा पईआं बाई धार दे पहाड़ी राजा दे दिल कंब उठे राजा भीम चंद ने धौंसे की आवाज नूं सुन के अपना दरबार बुलाया उन्हें अपने वजीर सेनापति अहलकार सारे दरबार में इकट्ठे किए ते आवाज मार के कहण लगा तको सुनो आनंदपुर साहब की धरती तो जिहड़ी आवाज आउंदी है साडे लई बहुत खतरे का एक ऐसा माहौल सर्जदी है जे असीं इस नूं ना वरदिया ना रोकिया तो साडे वास्ते बहुत वड्डा खतरा बन जाएगा इस तों पहलां कि गुरु गोबिंद सिंह महाराज साडे ते हमला कर देण आओ रल के चलीए गुरु गोबिंद सिंह महाराज नूं आनंदपुर साहब की धरती तों उजाड़ देईए पता नहीं क्यों गुरु नानक की सिक्खी हर रोज़ सरबत का भला मंगती है पर जब तो यह सिक्खी होंद विच आई उस दिन तो इस सिक्खी का विरोध होना क्यों शुरू हो गया गुरु गोबिंद सिंह महाराज ने पहाड़ी राजा नूं आख्या सी आओ आप रल के जुल्म का जबर का मुकाबला करिए लेकिन जुल्म जबर का मुकाबला करने की थान से लोग गुरु गोबिंद सिंह महाराज के विरोधी हो गए राजा भीम चंद का दरबार लग्या सारे अहलकारा ने वजीरा ने कह दिता हाँ सानू जाना चाहिए जल्दी करनी चाहिए गुरु गोबिंद सिंह महाराज के हमला पर बन के जाना चाहिए इस तो पहले कि कहलूर से हमला कर दे सानू सारे रल के गुरु गोबिंद सिंह महाराज को आनंदपुर साहब की धरती तो उजाड़ देना चाहिए हुण जदों सारे ने हां विच हां मिलाई तो उहदा इक वजीर है उहदा नां है देवी चंद देवी चंद ने कह दिता राजा भीम चंद जो कुछ तेरे अहकार कहिंदे ने ठीक नहीं तेनू गुरु गोबिंद सिंह महाराज उत्ते कदाचित हमला नहीं करना चाहिए तेनू तो बार बार गुरु के चरणों में प्रणाम करनी चाहिए नमस्कार करनी चाहिए तेनू तो गुरु के चरणों में बार बार नमस्कार करके गुरु का शुकराना धन्यवाद करना चाहिए लेकिन इह तों गुस्से होके राजा भीम चंद ने आख्या देवी चंद तू मेरा वजीर है मेरा अहलकार है मेरे को तनखा लेना लेकिन सिफत गुरु गोबिंद सिंह महाराज दिया कर दैनु हरगज प्रवान नहीं ते देवी चंद वजीर ने आख्या मैं सिफत नहीं कर रहा मैं तेरा वफादार हाँ मेरे मन में तुहाडे प्रति वफादार है ते हर वफादार का फर्ज बनता हों कि अपने मालिक नाल इंसाफ करे तो जो मालिक नूं लोड़ है मालिक के फायदे की गल है वह मालिक नूं दसे मैं वफादार तुहाडा हाँ लेकिन तुहानूं बार बार बेनती करांगा वेखो कि गुरु गोबिंद सिंह महाराज ते हमला ना करना इस गल तो गुस्से होके राजा भीम चंद ने आख्या मेरा वजीर होके मेरा अहलकार होके मेरे को तनखा लेके ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤਾਰੀਫਾਂ ਕਰਦਾ। ਉਹਨੇ ਆਪਣੇ ਅਹਲਕਾਰਾਂ ਨੂੰ ਦਿੱਤਾ ਹੁਕਮ, ਸੱਦੋ ਜਲਾਦਾਂ ਨੂੰ, ਮੇਰੇ ਵਜ਼ੀਰ ਨੂੰ ਗ੍ਰਿਫਤਾਰ ਕਰੋ, ਇਹਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾਓ, ਜੰਗਲ ਵਿੱਚ ਲੈ ਜਾਓ, ਇਹਦੇ ਹੱਥ ਦਰਖਤਾਂ ਨਾਲ ਬੰਨ ਦੇਣੇ, ਇਹਦੇ ਪੈਰ ਦਰਖਤਾਂ ਨਾਲ ਬੰਨ ਦੇਣੇ, ਅੱਗ ਦੇ ਭਾਂਬੜ ਬਾਲ ਕੇ ਲਾਲ ਕਰਕੇ ਲੋਹੇ ਦੀਆਂ ਸਲਾਖਾਂ ਦੀਆਂ ਅੱਖਾਂ ਵਿੱਚ ਮਾਰ ਕੇ ਇਹਨੂੰ ਅੰਨਾ ਕਰ ਦਿਓ। ਹੁਣ ਉਹ ਰਾਜਾ ਭੀਮ ਚੰਦ ਆਪਣੇ ਧਰਮੀ ਵਜ਼ੀਰ ਦੇਵੀ ਚੰਦ ਨੂੰ ਜਿਹੜੀ ਸਜ਼ਾ ਦੇਣ ਦਾ ਹੁਕਮ ਸੁਣਾਉਂਦਾ, ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ।
ਸੁਝਾਵਾਂ ਦੇ ਦਿਓ, ਕਰ ਦਿਓ ਖਤਮ ਪੁਰਾਣ ਕਹਿੰਦਾ ਫੇਰ ਗਦਾਰੀ ਕਰੇ ਨਾ। ਗਦਾਰੀ ਕਰੇ ਨਾ ਸਾਡਾ ਕੋਈ ਦੀਵਾਨ, ਇਹਦੇ ਅੱਖਾਂ ਵਿੱਚ ਕਿਲ ਕੱਢ ਦਿਓ।
ਦੇਵੀ ਚੰਦ ਵਜੀਰ ਸੱਚ ਬੋਲਦਾ, ਸੱਚ ਬੋਲਣਾ ਪਾਪ ਨਹੀਂ, ਸੱਚ ਬੋਲਣਾ ਤੇ ਹਰ ਬੰਦੇ ਦਾ ਫਰਜ਼ ਬਣਦਾ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚ ਨੂੰ ਸਮਝੀਏ, ਮਹਾਰਾਜ ਨੇ ਸੱਚ ਬਾਬਤ ਵਚਨ ਕੀਤਾ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਦੇ, ਸੱਚ ਦੇ ਮਾਰਗ ਦੇ ਤੁਰਨ ਵਾਲਿਆਂ ਦੀ ਜਹਾਨ ਸੰਸਾਰ ਉਸਤਤ ਵਡਿਆਈ ਕਰਦੇ। ਪਰ ਤੁਸੀਂ ਕਦੇ ਸੱਚ ਬੋਲ ਕੇ ਵੇਖੋ, ਤੁਸੀਂ ਸੱਚ ਬੋਲੋਗੇ ਤੇ ਜਿਹੜੇ ਤੁਹਾਡੇ ਆਪਣੇ ਨੇ ਉਹ ਤੁਹਾਡੇ ਵਿਰੋਧੀ ਹੋ ਜਾਣਗੇ, ਤੁਹਾਡੇ ਦੁਸ਼ਮਣ ਬਣ ਜਾਣਗੇ। ਪੰਜਾਬੀ ਦਾ ਕਵੀ ਹੈ ਸੁਰਜੀਤ ਪਾਤਰ, ਤੁਸੀਂ ਉਹਦੀਆਂ ਕਵਿਤਾਵਾਂ ਪੜ੍ਹੀਆਂ ਹੋਣਗੀਆਂ, ਬੜੀਆਂ ਕਮਾਲ ਦੀਆਂ ਉਹਨੇ ਕਵਿਤਾਵਾਂ ਲਿਖੀਆਂ। ਉਹਨੇ ਸੱਚ ਦੇ ਬਾਬਤ ਇੱਕ ਕਵਿਤਾ ਲਿਖੀ ਅਤੇ ਉਹਦਾ ਇੱਕ ਬੰਧ ਮੈਂ ਇਸ ਗੱਲ ਨੂੰ ਸਪੱਸ਼ਟ ਕਰਨ ਵਾਸਤੇ ਆਪ ਜੀ ਨਾਲ ਸਾਂਝਾ ਕਰਨ ਲੱਗਾ। ਉਹਨੇ ਕਵਿਤਾ ਦਾ ਇੱਕ ਬੰਧ ਲਿਖਿਆ, ਉਹ ਕਹਿੰਦਾ ਵੀ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ। ਜੇ ਬਹੁਤ ਵੱਡਾ ਸੱਚ ਬੋਲੇਗਾ ਨਾ, ਤੇਰਾ ਆਪਣਾ ਜਿਹੜਾ ਭਾਈਚਾਰਾ, ਤੇਰਾ ਸ਼ਰੀਕ ਆ, ਤੇ ਜਿਹਨਾਂ ਨੂੰ ਤੂੰ ਆਪਣੇ ਮੰਨਦਾ, ਉਹ ਤੇਰੇ ਵਿਰੋਧ ਵਿੱਚ ਖੜੇ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਮੁਤਾਬਕ ਸੱਚ ਦੇ ਰਾਹ 'ਤੇ ਤੁਰਨਾ ਇਹ ਮਨੁੱਖੀ ਜੀਵਨ ਦਾ ਪ੍ਰਯੋਜਨ ਹੈ, ਕਿਉਂਕਿ ਜੇ ਦੁਨੀਆਂ ਵਿੱਚ ਕੋਈ ਸੱਚ ਹੈ ਤੇ ਅਕਾਲ ਪੁਰਖ, ਜੇ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਤੇ ਤੁਹਾਡੇ ਜੀਵਨ ਵਿੱਚ ਸੱਚ ਹੋਣਾ ਚਾਹੀਦਾ। ਜੇ ਬਾਹਰੋਂ ਕੁਝ ਹੋ ਰਿਹਾ, ਜ਼ਬਾਨ ਵਿੱਚ ਕੁਝ ਹੋ ਰਿਹਾ, ਦਿਲ ਵਿੱਚ ਕੁਝ ਹੋ ਰਿਹਾ, ਇਹ ਗੱਲ ਕਿਸੇ ਤੋਂ ਤਾਂ ਲੁਕ ਜਾਏਗੀ, ਪਰ ਪਰਮਾਤਮਾ ਕੋਲੋਂ ਲੁਕ ਨਹੀਂ ਸਕਦੀ, ਕਿਉਂਕਿ ਸੱਚ ਹੈ, ਕਿਉਂਕਿ ਪੂਰੀ ਕਾਇਨਾਤ ਵਿੱਚੋਂ ਵੱਸਦਾ, ਉਹਦੇ ਕੋਲੋਂ ਕੁਝ ਲੁਕੋਇਆ ਨਹੀਂ ਜਾ ਸਕਦਾ। ਪਰ ਸੱਚ ਬੋਲਣ ਦੀ ਗੱਲ ਜਦੋਂ ਅਸੀਂ ਵੇਖਦੇ ਹਾਂ ਸੰਸਾਰ ਦੇ ਇਤਿਹਾਸ ਵਿੱਚ, ਸੱਚ ਬੋਲਣ ਵਾਲਿਆਂ ਨੂੰ ਸਲੀਬ 'ਤੇ ਟੰਗ ਦਿੱਤਾ ਗਿਆ, ਸੱਚ ਬੋਲਣ ਵਾਲਿਆਂ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਗਿਆ, ਸੱਚ ਬੋਲਣ ਵਾਲਿਆਂ ਨੂੰ ਮੌਤ 'ਤੇ ਘਾਟ ਉਤਾਰ ਦਿੰਦੀ ਹੈ। ਸਮੇਂ ਦੀ ਸਰਕਾਰ, ਸਮੇਂ ਦੀ ਸਲਤਨਤ ਦੇ ਜਿਹੜੇ ਹਾਕਮ ਲੋਕ ਨੇ, ਉਹ ਸੱਚ ਬੋਲਣ ਵਾਲਿਆਂ ਨੂੰ ਬਹੁਤ ਤਸੀਹੇ ਦਿੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਬਹੁਤ ਜ਼ੁਲਮ ਸਹਿਣਾ ਪੈਂਦਾ। ਹੁਣ ਗੁਰਮਤ ਦੀ ਫਿਲਾਸਫੀ ਨੂੰ ਇੱਕ ਵਾਰੀ ਫਿਰ ਸਮਝ ਲਈਏ। ਦੁਨੀਆਂ ਵਿੱਚ ਦੋ ਤਰ੍ਹਾਂ ਦੇ ਬੰਦੇ ਮਿਲਣਗੇ ਤੁਹਾਨੂੰ, ਇੱਕ ਧਾਰਮਿਕ ਅਤੇ ਇੱਕ ਧਰਮੀ। ਸ਼ਾਇਦ ਮੈਂ ਅੱਗੇ ਵੀ ਕਦੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੋਵੇ, ਇੱਕ ਧਾਰਮਿਕ ਹੁੰਦਾ, ਇੱਕ ਧਰਮੀ ਹੁੰਦਾ। ਇਹਨਾਂ ਦੋਨਾਂ ਨੂੰ ਨਾ ਅਲੱਗ ਅਲੱਗ ਕਰਕੇ ਵੇਖਣਾ ਬਹੁਤ ਔਖਾ ਹੋ ਜਾਂਦਾ। ਕਈ ਵਾਰੀ ਮਨੁੱਖ ਧਾਰਮਿਕ ਬਣ ਜਾਂਦਾ ਲੇਕਿਨ ਧਰਮੀ ਨਹੀਂ ਬਣਦਾ। ਜਿਹੜਾ ਇਕੱਲਾ ਧਾਰਮਿਕ ਬੰਦਾ ਹੈ ਨਾ, ਇਕੱਲਾ ਧਾਰਮਿਕ, ਉਹ ਹਰ ਦਰਜੇ ਦਾ ਜਨੂਨੀ ਹੋ ਜਾਏਗਾ, ਉਹ ਹਰ ਦਰਜੇ ਦਾ ਜ਼ਾਲਮ ਹੋ ਜਾਏਗਾ। ਪਰ ਧਾਰਮਿਕ ਬਣਨ ਤੋਂ ਬਾਅਦ ਜਦੋਂ ਮਨੁੱਖ ਆਪਣੇ ਗੁਰੂ ਦੇ ਸ਼ਬਦ ਨੂੰ ਬਹੁਤ ਗਿਆਨ ਨਾਲ ਵਿਚਾਰਦਾ ਹੈ, ਤਾਂ ਫਿਰ ਉਹਦੇ ਅੰਦਰ ਇੱਕ ਅਵਸਥਾ ਪ੍ਰਵਿਰਤ ਹੁੰਦੀ ਹੈ, ਉਹਨੂੰ ਕਹਿੰਦੇ ਨੇ ਧਰਮੀ ਹੋਣਾ। ਜ਼ਰੂਰੀ ਨਹੀਂ ਜਿਹੜਾ ਬੰਦਾ ਧਾਰਮਿਕ ਹੋ ਗਿਆ ਧਰਮੀ ਵੀ ਹੋ ਜਾਏ। ਤੇ ਜਦੋਂ ਧਰਮੀ ਬਣਨਾ ਮਨੁੱਖ ਆਰੰਭ ਕਰਦਾ, ਜਦੋਂ ਧਰਮੀ ਹੋਣ ਵਾਲੋਂ ਦੀ ਸੋਚ ਹੈ ਜਿਹੜੀ ਪ੍ਰਵਿਰਤ ਹੁੰਦੀ ਹੈ, ਇਉਂ ਜਾਣੋ ਕਿ ਉਹਦੇ ਜੀਵਨ ਵਿੱਚ ਦੁੱਖ ਬਹੁਤ ਆਉਂਦੇ ਨੇ, ਮੁਸੀਬਤਾਂ ਬਹੁਤ ਆਉਂਦੀਆਂ ਨੇ, ਕਸ਼ਟ ਬਹੁਤ ਆਉਂਦੇ ਨੇ। ਤੁਸੀਂ ਆਪਣੇ ਜੀਵਨ ਨੂੰ ਅਜਮਾ ਕੇ ਵੇਖਿਓ ਅਤੇ ਧਰਮੀ ਬੰਦਿਆਂ ਦੇ ਜੀਵਨ ਵੱਲ ਜਰਾ ਗੌਰ ਕਰਕੇ ਵੇਖਿਓ। ਨਾਮ ਜਪਣ ਵਾਲੇ, ਸੱਚ ਬੋਲਣ ਵਾਲੇ, ਸੇਵਾ ਕਰਨ ਵਾਲੇ, ਬੰਦਗੀ ਕਰਨ ਵਾਲੇ, ਕਿਸੇ ਦਾ ਭਲਾ ਕਰਨ ਵਾਲੇ, ਕਿਸੇ ਦੇ ਦੁੱਖ ਸੁੱਖ ਨੂੰ ਵੰਡਾਉਣ ਵਾਲੇ ਜਿੰਨੇ ਬੰਦੇ ਤੁਹਾਨੂੰ ਮਿਲਣਗੇ ਨਾ, ਉਹਨਾਂ ਦੇ ਜੀਵਨ ਵਿੱਚ ਦੁੱਖ ਬਹੁਤ ਆਉਂਦੇ ਨੇ, ਮੁਸੀਬਤਾਂ ਬਹੁਤ ਆਉਂਦੀਆਂ। ਧਰਮੀ ਬੰਦਿਆਂ ਦੇ ਜੀਵਨ ਵਿੱਚ ਮੁਸੀਬਤਾਂ ਆਉਂਦੀਆਂ ਹੀ ਆਉਂਦੀਆਂ ਨੇ, ਕਿਉਂਕਿ ਅਜੀਬ ਕਿਸਮਤੀ ਹੈ ਮੁਸੀਬਤ ਦਾ ਆਉਣਾ। ਸੱਚ ਬੋਲਣਾ ਪਾਪ ਨਹੀਂ। ਮੈਂ ਗੁਰੂ ਗ੍ਰੰਥ ਮਹਾਰਾਜ ਦੇ ਸ਼ਬਦ ਮੁਤਾਬਕ ਦੋ ਪੰਕਤੀ ਆਪ ਜੀ ਨਾਲ ਸਾਂਝੀਆਂ ਕਰਨ ਲੱਗਾ, ਜਿਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ, ਕਿਉਂਕਿ ਅਸੀਂ ਕਈ ਵਾਰੀ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਂਦੇ। ਹੁਣ ਨਦਰ ਸ਼ਬਦ ਹੈ, ਨਦਰ ਸ਼ਬਦ ਨੂੰ ਜੇ ਅਸੀਂ ਗੁਰੂ ਗ੍ਰੰਥ ਮਹਾਰਾਜ ਵਿੱਚੋਂ ਵੇਖਣਾ ਹੋਵੇ, ਹੋਰ ਤਰੀਕੇ ਨਾਲ ਵੀ ਵੇਖਿਆ ਜਾ ਸਕਦਾ, ਲੇਕਿਨ ਦੋ ਬਰਾਬਰ ਬਰਾਬਰ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲੱਗਾ ਤਾਂ ਕਿ ਗੱਲ ਸਮਝ ਵਿੱਚ ਆ ਜਾਏ ਕਿ ਗੁਰੂ ਗ੍ਰੰਥ ਮਹਾਰਾਜ ਦੇ ਸ਼ਬਦ ਦੇ ਰਹੱਸ ਨੂੰ ਸਮਝਣਾ ਕਿੰਨਾ ਔਖਾ। ਦੁਨੀਆਂ ਵਿੱਚ ਤੁਹਾਨੂੰ ਬੰਦੇ ਮਿਲ ਜਾਣਗੇ ਗੁਸਤਾਖੀ ਦੀ ਕਿਵੇਂ ਕਰ ਦੇਣੀ ਮੈਨੂੰ, ਬਾਣੀ ਨੂੰ ਜ਼ਬਾਨੀ ਡਾਲ ਕਰ ਲੈਣਾ, ਮੈਂ ਮੰਨਦਾ ਵੀ ਪ੍ਰਾਪਤੀ ਹੈ। ਗੁਰੂ ਗ੍ਰੰਥ ਮਹਾਰਾਜ ਦੀ ਬਾਣੀ ਦਾ ਜਾਪ ਕਰਨਾ ਮੈਂ ਮੰਨਦਾ ਪ੍ਰਾਪਤੀ ਹੈ, ਪਰ ਜਿੰਨਾ ਚਿਰ ਇਹ ਗੁਰਬਾਣੀ ਮੁਤਾਬਕ ਅਸੀਂ ਆਪਣਾ ਜੀਵਨ ਨਹੀਂ ਨਾ ਜੀਵਾਂਗੇ, ਜਿੰਨੀ ਮਰਜ਼ੀ ਜਵਾਨੀ ਕੰਤ ਹੋ ਜਾਏ। ਬਾਣੀ ਕੰਤ ਹੋਣਾ ਮਾਣ ਵਾਲੀ ਗੱਲ ਹੈ, ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ, ਸ਼ਾਬਾਸ਼ ਦੇਣ ਵਾਲੀ ਗੱਲ ਹੈ, ਪਰ ਜੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਨਹੀਂ ਜੋਇਆ। ਜਿਹੜੀ ਗੱਲ ਗੁਰਬਾਣੀ ਨੇ ਕਹੀ, ਇੱਕ ਮੈਂ ਪੰਕਤੀ ਕਹਿਣ ਲੱਗਾ, ਧਿਆਨ ਨਾਲ ਸੁਣਿਓ। ਇੱਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ, ਇੱਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੰਨਣਾ। ਨੂੰ ਮੰਨਣ ਵਾਲੀ ਦੁਨੀਆ ਬਹੁਤ ਹੈ, ਲੇਕਿਨ ਦੀ ਮੰਨਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਨੇ, ਗੁਰੂ ਦੇ ਸ਼ਬਦ ਨੂੰ ਮੰਨਣਾ, ਗੁਰੂ ਕੇ ਸ਼ਬਦ ਨੂੰ ਵਿਚਾਰਨਾ। ਆਹ ਜਿਹੜੀਆਂ ਸੰਗਤ ਵਿੱਚ ਬੈਠ ਕੇ ਵਿਚਾਰਾਂ ਕੀਤੀਆਂ ਜਾਂਦੀਆਂ ਨੇ, ਇਸੇ ਕਰਕੇ ਕੀਤੀਆਂ ਜਾਂਦੀਆਂ ਨੇ ਕਿ ਕਿਸੇ ਦੀ ਜ਼ਬਾਨ ਵਿੱਚੋਂ ਕੋਈ ਸੱਚ ਦਾ ਸ਼ਬਦ ਸੁਣੀਏ ਅਤੇ ਉਸ ਸੱਚ ਨੂੰ ਪਰਖੀਏ ਅਤੇ ਆਪਣੇ ਜੀਵਨ ਵਿੱਚ ਅਪਣਾ ਲਈਏ। ਮੈਂ ਸ਼ਾਇਦ ਦਿਨ ਦੇ ਦੀਵਾਨ ਵੇਲੇ ਗੱਲ ਕਰ ਗਿਆ, ਵੱਡੇ ਵੱਡੇ ਦੀਵਾਨਾਂ ਵਿੱਚ 5-7 ਗੱਲਾਂ ਮੋਟੇ ਤੌਰ 'ਤੇ ਕਹੀਆਂ ਜਾਂਦੀਆਂ ਨੇ, ਸੱਚ ਬੋਲੋ, ਧਰਮ ਦੀ ਕਿਰਤ ਕਰੋ, ਦਸਾਂ ਨੌਹਾਂ ਦੀ ਕਿਰਤ ਕਰੋ, ਹਰ ਦੁਖੀਏ ਦਾ ਦੁੱਖ ਵਡਾਓ, ਭਲਾ ਕਰੋ, ਪਰਉਪਕਾਰ ਕਰੋ, ਹਰ ਦੀਵਾਨ ਵਿੱਚ ਇਹੀ ਗੱਲਾਂ ਨੇ। ਅਤੇ ਹਰ ਦੀਵਾਨ ਵਿੱਚ ਇਹਨਾਂ ਗੱਲਾਂ ਨੂੰ ਸੁਣ ਕੇ ਜੇ ਅਸੀਂ ਫਿਰ ਦੁਬਾਰਾ ਇਹੀ ਗੱਲਾਂ ਨੂੰ ਵਾਰ ਵਾਰ ਸੁਣਦੇ ਹਾਂ ਅਤੇ ਆਪਣੇ ਜੀਵਨ ਵਿੱਚ ਢਾਲਦੇ ਨਹੀਂ, ਆਪਣੇ ਜੀਵਨ ਵਿੱਚ ਅਪਣਾਉਂਦੇ ਨਹੀਂ, ਤਾਂ ਮੈਨੂੰ ਇੱਕ ਮਹਾਂਪੁਰਖ ਦਾ ਬਚਨ ਚੇਤੇ ਆਇਆ। ਉਹ ਬਹੁਤ ਵੱਡੇ ਡੇਰੇ ਦੇ ਮਾਲਕ ਨਹੀਂ ਸਨ, ਉਹਨਾਂ ਦੇ ਕੁਝ ਪ੍ਰਵਚਨ ਕੀਤੇ, ਕੁਝ ਸਿਆਣੇ ਸੂਝਵਾਨ ਸੱਜਣ ਬੈਠੇ ਸਨ ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ, ਅਤੇ ਪ੍ਰਵਚਨ ਸੁਣਨ ਤੋਂ ਬਾਅਦ ਉਹਨਾਂ ਨੇ ਆਖਿਆ, ਬਾਬਾ ਜੀ ਕੱਲ੍ਹ ਨੂੰ ਕਿੱਥੇ ਦੀਵਾਨ ਹੈ? ਅਤੇ ਬਾਬਾ ਜੀ ਨੇ ਜਿਹੜੇ ਬਚਨ ਕੀਤੇ ਬੜੇ ਕਮਾਲ ਦੇ ਸਨ, ਕਹਿਣ ਲੱਗਾ ਮੈਂ ਤਾਂ ਕੱਲ੍ਹ ਨੂੰ ਵੀ ਆਹ ਗੱਲਾਂ ਕਰਨੀਆਂ ਨੇ ਜਿਹੜੀਆਂ ਅੱਜ ਕੀਤੀਆਂ ਨੇ, ਕੱਲ੍ਹ ਨੂੰ ਵੀ ਇਹੀ ਕਰਨੀਆਂ ਨੇ। ਇਹਨਾਂ ਗੱਲਾਂ ਨੂੰ ਵਾਰ ਵਾਰ ਸੁਣਨ ਦੀ ਥਾਂ 'ਤੇ ਆਪਣੇ ਜੀਵਨ ਵਿੱਚ ਅਪਣਾ ਲਿਓ। ਜੇ ਸੱਚ ਬੋਲਣ ਦੀ ਗੱਲ ਆਖੀਏ ਤਾਂ ਇਹਨੂੰ ਸੱਚ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਓ। ਜੇ ਭਲਾ ਕਰਨ ਦੀ ਗੱਲ ਕੀਤੀ ਹੈ ਤਾਂ ਭਲਾ ਆਪਣੇ ਜੀਵਨ ਵਿੱਚ ਲੈ ਕੇ ਆਓ। ਜੇ ਮੈਂ ਆਖਿਆ ਕਿਸੇ ਨੂੰ ਨਫ਼ਰਤ ਨਾ ਕਰੋ ਅਤੇ ਆਪਣੇ ਮਨ ਵਿੱਚੋਂ ਨਫ਼ਰਤ ਮੁਕਾ ਦਿਓ, ਈਰਖਾ ਮੁਕਾ ਦਿਓ, ਜਦੋਂ ਤੁਸੀਂ ਦੂਜੇ ਬੰਦੇ ਨੂੰ ਦੂਜੇ ਰੂਪ ਵਿੱਚ ਵੇਖਦੇ ਹੋ, ਮਿੱਤਰ ਨਾਲ ਤਾਂ ਹਰ ਬੰਦੇ ਦੀ ਮਿੱਤਰਤਾ ਹੁੰਦੀ ਹੈ, ਚੰਗੇ ਨਾਲ ਤਾਂ ਹਰ ਬੰਦਾ ਚੰਗਾ ਹੁੰਦਾ। ਇੱਕ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਮਾੜੇ ਨਾਲ ਚੰਗਾ ਬਣ ਕੇ ਬਣਨ ਦਾ ਯਤਨ ਕਰੋ ਵੀ ਉਹ ਮਾੜਾ ਅਤੇ ਮੈਂ ਚੰਗਾ ਬਣਨਾ, ਉਹਨੇ ਮੇਰਾ ਬੁਰਾ ਕੀਤਾ ਅਤੇ ਮੈਂ ਉਹਦਾ ਭਲਾ ਕਰਨਾ, ਇਹ ਅਵਸਥਾ ਹਰ ਬੰਦੇ 'ਚ ਨਹੀਂ ਆਏ। ਜੇ ਮੈਂ ਚੰਗਾ ਤੁਸੀਂ ਚੰਗੇ ਹੋ, ਤੁਸੀਂ ਚੰਗੇ ਹੋ ਮੈਂ ਚੰਗਾ, ਇੱਕ ਮਾੜਾ ਹੈ ਮੰਨ ਲਓ। ਕਈ ਵਾਰੀ ਸਾਡੇ ਸਮਾਜ ਵਿੱਚ ਨਾ ਮਾਪਿਆਂ ਨਾਲ ਗੱਲ ਜੋੜ ਕੇ ਵੇਖੀ ਜਾਂਦੀ ਹੈ, ਮਾਪਿਆਂ ਨਾਲ, ਮਾਂ ਪਿਓ ਨਾਲ। ਹੁਣ ਮਾਂ ਬਾਪ ਇੱਕ ਤੀਰਥ ਹੁੰਦੇ ਨਾ, ਅਤੇ ਜਦੋਂ ਬੰਦੇ ਆਪਣੇ ਪੈਰਾਂ 'ਤੇ ਖਲੋ ਜਾਂਦੇ ਨੇ, ਅਕਸਰ ਉਹ ਮਾਂ ਬਾਪ ਨੂੰ ਦੁਰ ਦੁਰ ਕਰਨਾ ਸ਼ੁਰੂ ਕਰ ਦਿੰਦੇ, ਮਾਂ ਬਾਪ ਨੂੰ ਬੋਝ ਮੰਨਣ ਲੱਗ ਜਾਂਦੇ। ਹਰ ਬੰਦਾ ਨਹੀਂ, ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ, ਐਸੇ ਵੀ ਬੰਦੇ ਤੁਹਾਨੂੰ ਮਿਲਣਗੇ ਜਿਹੜੇ ਮਾਂ ਬਾਪ ਦਾ ਬਹੁਤ ਸਤਿਕਾਰ ਕਰਦੇ ਨੇ। ਪਤਾ ਨਹੀਂ ਬੁਢਾਪਾ ਕੀ ਸਰਾਪ ਹੈ, ਜਦੋਂ ਬੰਦਾ ਸਿਆਣਾ ਹੋਣ ਲੱਗਦਾ ਅਤੇ ਉਹ ਸਾਰੇ ਪਰਿਵਾਰ ਦੀਆਂ ਨਜ਼ਰਾਂ 'ਚ ਪਤਾ ਨਹੀਂ ਕਿਉਂ ਬੁਰਾ ਲੱਗਣ ਲੱਗ ਜਾਂਦਾ। ਸਾਰੀ ਜ਼ਿੰਦਗੀ ਉਹ ਬੰਦੇ ਨੇ ਪਰਿਵਾਰ ਲਈ ਕੰਮ ਕੀਤਾ ਹੁੰਦਾ, ਹੁਣ ਮਾਂ ਕੀ ਕੋਈ ਬੰਦਾ ਮਾਂ ਦਾ ਕਰਜ਼ਾ ਉਤਾਰ ਸਕਦੇ? ਕੀ ਕੋਈ ਮਾਂ ਦਾ ਕਰਜ਼ ਜ਼ਿੰਦਗੀ ਵਿੱਚ ਉਤਾਰ ਦੇਵੇਗਾ? ਇੱਕ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ, ਉਹ ਕਹਿੰਦਾ, ਰਿਸ਼ਤੇ ਲੱਖ ਜਹਾਨ ਦੇ ਹੋਣ ਭਾਵੇਂ ਰਿਸ਼ਤਾ ਕੋਈ ਨਹੀਂ ਮਾਂ ਦੇ ਸਾਕ ਵਰਗਾ, ਰਿਸ਼ਤੇ ਲੱਖ ਜਹਾਨ ਦੇ ਹੋਣ ਭਾਵੇਂ ਰਿਸ਼ਤਾ ਕੋਈ ਨਹੀਂ ਮਾਂ ਦੇ ਸਾਕ ਵਰਗਾ, ਪੁੱਤਰ ਲੱਖ ਜਹਾਨ ਦਾ ਬਲੀ ਹੋਵੇ ਹੁੰਦਾ ਮਾਂ ਦੇ ਪੈਰਾਂ ਦੀ ਖਾਕ ਵਰਗਾ। ਮਾਂ ਦਾ ਕਰਜ਼ਾ ਉਤਾਰ ਨਹੀਂ ਸਕਦਾ, ਪਰ ਮੈਂ ਹੈਰਾਨ ਹੁੰਦਾ ਮਾਵਾਂ ਨੂੰ ਜਿਸ ਤਰੀਕੇ ਨਾਲ ਘਰ ਵਿੱਚੋਂ ਦੁਰ ਭਰੇ ਕੀਤੀ ਜਾਂਦੀ ਹੈ, ਅਤੇ ਕਈ ਵਾਰੀ ਮੇਰੀਆਂ ਅੱਖਾਂ ਸਿਲੀਆਂ ਹੋ ਜਾਂਦੀਆਂ ਨੇ, ਮਾਂ ਨਾਲ ਐਸਾ ਵਿਵਹਾਰ, ਮਾਂ ਦਾ ਕਰਜ਼ਾ ਕੌਣ ਲਏਗਾ? ਅਤੇ ਮੈਨੂੰ ਪੰਜਾਬੀ ਦੇ ਕਵੀ ਸਤੀਸ਼ ਵਰਮਾ ਦੀ ਇੱਕ ਪੰਕਤੀ ਚੇਤੇ ਆਈ, ਅਜੀਤ ਅਖਬਾਰ ਵਿੱਚ ਮੈਂ ਪੜ੍ਹੀ ਸੀ, ਜਿਹੜਾ ਇੰਡੀਆ ਤੋਂ ਸ਼ਬਦ ਹੈ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ। ਹੋ ਸਕਦਾ ਮੇਰੀ ਇਹ ਕਹੀ ਪੰਕਤੀ ਕਿਸੇ ਦੇ ਜੀਵਨ ਨੂੰ ਚੇਂਜ ਕਰ ਦੇਵੇ, ਤਬਦੀਲ ਕਰ ਦੇਵੇ। ਉਹ ਕਹਿੰਦਾ ਵੀ ਮਾਂ ਬਾਪ ਸਾਡੇ ਸਮਾਜ ਵਿੱਚ ਜਿਹੜੀ ਪ੍ਰਕਿਰਿਆ ਚੱਲਦੀ ਹੈ ਉਹਨੂੰ ਉਹਨੇ ਬੜੇ ਕਮਾਲ ਦੇ ਸ਼ਬਦਾਂ ਵਿੱਚ ਬਿਆਨ ਕੀਤਾ। ਉਹ ਕਹਿੰਦਾ ਵੀ ਨਿੱਕੇ ਹੁੰਦੇ ਲੜਦੇ ਸੀ ਮਾਂ ਮੇਰੀ ਹੈ ਮਾਂ ਮੇਰੀ ਹੈ, ਛੋਟੇ ਛੋਟੇ ਬੱਚੇ ਨੇ ਨਾ ਜਿਨ੍ਹਾਂ ਦੇ, ਉਹਨਾਂ ਨੂੰ ਘਰੇ ਵੇਖੋ ਕਹਿੰਦਾ ਮੈਂ ਮੰਮੀ ਦੀ ਗੋਦ ਵਿੱਚ ਬਹਿਣਾ, ਉਹ ਕਹਿੰਦਾ ਮੈਂ ਮੰਮੀ ਦੀ ਗੋਦ ਵਿੱਚ ਬਹਿਣਾ, ਉਹ ਕਹਿੰਦਾ ਨਹੀਂ ਮੰਮੀ ਮੇਰੀ ਹੈ, ਦੂਜਾ ਕਹਿੰਦਾ ਮੇਰੀ ਹੈ, ਤੁਸੀਂ ਪੁੱਛੋ ਮੰਮੀ ਕਿਹਦੀ ਹੈ, ਉਹ ਕਹਿੰਦਾ ਮੇਰੀ ਹੈ, ਉਹ ਕਹਿੰਦਾ ਮੇਰੀ ਹੈ। ਉਹ ਕਹਿੰਦਾ ਵੀ ਨਿੱਕੇ ਹੁੰਦੇ ਲੜਦੇ ਸੀ ਮਾਂ ਮੇਰੀ ਹੈ ਮਾਂ ਮੇਰੀ ਹੈ, ਅਤੇ ਵੱਡੇ ਹੋਏ ਲੜਦੇ ਹਾਂ ਮਾਂ ਤੇਰੀ ਹੈ ਮਾਂ ਤੇਰੀ ਹੈ, ਵੱਡੇ ਹੋ ਕੇ ਕਹਿੰਦੇ ਨਹੀਂ ਮਾਂ ਨੂੰ ਤੂੰ ਨਾਲ ਰੱਖ, ਉਹ ਕਹਿੰਦਾ ਨਹੀਂ ਮਾਂ ਨੂੰ ਤੂੰ ਨਾਲ ਰੱਖ। ਅਤੇ ਮੇਰੀ ਰਿਸ਼ਤੇਦਾਰੀ ਵਿੱਚ ਕਹਾਣੀ ਵਾਪਰੀ ਬਹੁਤ ਨੇੜੇ ਤੋਂ, ਕਹਿਣ ਲੱਗਾ ਵੀਰ ਜੀ ਅਸੀਂ ਅੱਡ ਹੋਣਾ ਅਤੇ ਬੀਬੀ ਨੂੰ ਇਹ ਗੱਲ ਕਹਿ ਦਿਓ ਵੀ ਇੱਕ ਨਾਲ ਚਲੀ ਜਾਵੇ ਚਾਹੇ ਮੇਰੇ ਨਾਲ ਆ ਜਾਵੇ ਚਾਹੇ ਦੂਜੇ ਨਾਲ ਚਲੀ ਜਾਵੇ। ਮੈਂ ਉਹਨੂੰ ਜਵਾਬ ਤਾਂ ਨਹੀਂ ਦੇ ਸਕਿਆ, ਮੈਂ ਆਪਣੇ ਮਨ ਵਿੱਚ ਸੋਚਦਾ ਸਾਂ ਵੀ ਕੀ ਮਾਂ ਦੀ ਮਮਤਾ ਨੂੰ ਵੰਡਿਆ ਜਾ ਸਕਦਾ, ਕੀ ਮਾਂ ਨੂੰ ਦੂਜਾ ਬੇਟਾ ਪਿਆਰਾ ਨਹੀਂ ਕਿਹਦੇ ਨਾਲ ਜਾਣ ਵਾਸਤੇ ਕਿਹਾ ਜਾ ਰਿਹਾ, ਕੈਸਾ ਇਹ ਤਾਂ ਹੋ ਸਕਦਾ ਕਹਿ ਦਿੱਤਾ ਜਾਵੇ ਬੀਬੀ ਦਾ ਜਿੱਥੇ ਜੀ ਕਰਦਾ ਰਹੇ ਮੇਰੇ ਨਾਲ ਉੱਥੇ ਜਿੱਥੇ ਮਰਜ਼ੀ ਰੋਟੀ ਖਾਵੇ ਮਾਂ ਦਾ ਸਤਿਕਾਰ ਹੋਵੇਗਾ, ਪਰ ਨਹੀਂ ਉਹ ਕਹਿੰਦਾ ਉਹਦੇ ਨਾਲ ਜਾਣਾ ਉਹਦੇ ਨਾਲ ਚਲੀ ਜਾਏ ਅਤੇ ਮੇਰੇ ਨਾਲ ਆਉਣਾ ਮੇਰੇ ਨਾਲ। ਗੁਰੂ ਕਿਰਪਾ ਕਰੇ, ਮੈਂ ਕਹਾਣੀ ਤੁਹਾਡੇ ਨਾਲ ਤਾਂ ਆਰੰਭ ਕੀਤੀ ਹੈ ਵੀ ਮਨੁੱਖੀ ਜ਼ਿੰਦਗੀ ਵਿੱਚ ਸੱਚ ਬੋਲਣਾ, ਜਿਹੜਾ ਬੰਦਾ ਆਪਣੇ ਮਾਂ ਬਾਪ ਦਾ ਸਤਿਕਾਰ ਕਰਦਾ ਦੁਨੀਆਂ ਵਿੱਚ ਉਸ ਬੰਦੇ ਨੂੰ ਧਰਮੀ ਕਿਹਾ ਜਾ ਸਕਦਾ, ਅਤੇ ਧਰਮੀ ਜਦੋਂ ਬਣਦਾ ਮਨੁੱਖ, ਧਰਮੀ ਮਨ ਨੂੰ ਜਦੋਂ ਉਹਦੀ ਸੋਚ ਪਰਿਵਰਤਿਤ ਹੁੰਦੀ ਹੈ, ਜਦੋਂ ਸੋਚ ਪਰਿਵਰਤਿਤ ਹੁੰਦੀ ਹੈ ਅਤੇ ਉਹਦੇ ਜੀਵਨ ਵਿੱਚ ਦੁੱਖ ਆਉਂਦੇ ਨੇ। ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਉਹਨਾਂ ਨੂੰ ਬਾਹਰ ਉਡੀਕਦੇ ਨੇ, ਸਰਦਾਰ ਗੁਰਪ੍ਰੀਤ ਸਿੰਘ ਬਰਾੜ ਜੀ ਮੇਰੀ ਆਵਾਜ਼ ਨੂੰ ਸੁਣਦੇ ਨੇ, ਕਿਰਪਾ ਕਰਕੇ ਬਾਹਰ ਸਤਿਕਾਰਯੋਗ ਆਪਣੀ ਮਾਤਾ ਜੀ ਨੂੰ ਮਿਲ ਲੈਣ ਕਿਉਂਕਿ ਉਹਨਾਂ ਨੂੰ ਕੰਮ ਹੈ। ਬਹੁਤ ਬਹੁਤ ਧੰਨਵਾਦ ਆਪ ਜੀ ਦੀ ਖੰਡੋ ਤੋਂ ਹੀ ਬਿਰਤੀ ਲਈ। ਮੈਂ ਗੁਸਤਾਖੀ ਦੀ ਖਿਮਾ ਮੰਗ ਕੇ ਫਿਰ ਗੱਲ ਨੂੰ ਕੇਂਦਰਿਤ ਕਰਾਂ, ਗੱਲ ਲੰਬੀ ਨਾ ਹੋ ਜਾਏ, ਘੜੀ ਦੇ ਸੁਣਿਆ ਬਹੁਤ ਅੱਗੇ ਨੂੰ ਚਲੀਆਂ ਗਈਆਂ। ਮੈਂ ਜ਼ਿਕਰ ਆਪ ਜੀ ਨਾਲ ਕਰਿਆ ਸੀ ਕਿ ਜਿਹੜੇ ਬੰਦੇ ਸੱਚ ਬੋਲਦੇ ਨੇ, ਧਾਰਮਿਕ ਹੋਣਾ ਅਤੇ ਧਰਮੀ ਹੋਣਾ ਦੋ ਅਲੱਗ ਅਲੱਗ ਚੀਜ਼ਾਂ ਨੇ। ਧਾਰਮਿਕ ਹੋ ਕੇ ਕਈ ਵਾਰੀ ਮਨੁੱਖ ਦਾ ਵਿਕਾਸ ਇੱਥੇ ਰੁਕ ਜਾਂਦਾ, ਮੈਂ ਧਾਰਮਿਕ ਹੋ ਗਿਆ, ਪਰ ਜਿੰਨਾ ਚਿਰ ਧਾਰਮਿਕ ਬਣਨ ਤੋਂ ਬਾਅਦ ਧਰਮੀ ਹੋਣ ਵੱਲ ਨੂੰ ਜਦੋਂ ਤੁਸੀਂ ਤੁਰੋਗੇ, ਤੁਸੀਂ ਜਾਂ ਮੈਂ ਉਹਦੇ ਜੀਵਨ ਵਿੱਚ ਦੁੱਖ ਆਉਣਗੇ, ਮੁਸੀਬਤ ਆਉਣਗੀਆਂ, ਬਹੁਤ ਕਸ਼ਟ ਆਉਣਗੇ। ਅਤੇ ਹੁਣ ਦੇਵੀ ਚੰਦ ਵਜ਼ੀਰ ਦਾ ਕਸੂਰ ਕੀ ਹੈ? ਉਹਨੇ ਸੱਚ ਬੋਲਿਆ ਨਾ, ਸੱਚ ਬੋਲਣਾ ਤਾਂ ਕੋਈ ਪਾਪ ਨਹੀਂ, ਪਰ ਸੱਚ ਬੋਲਦਿਆਂ ਸਾਰ ਉਹਦਾ ਜਿਹੜਾ ਰਾਜਾ ਹੈ ਰਾਜਾ ਭੀਮ ਚੰਦ ਉਹਦਾ ਦੁਸ਼ਮਣ ਬਣ ਗਿਆ। ਕਹਿਣ ਲੱਗਾ ਦੇਵੀ ਚੰਦ ਤੂੰ ਸੱਚ ਮੇਰੇ ਸਾਹਮਣੇ ਖਲੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਕਰਦਾ, ਵਡਿਆਈ ਕਰਦਾ। ਉਹਨੇ ਆਖਿਆ ਲਾਓ ਇਹਦੇ ਹੱਥਾਂ ਨੂੰ ਅਟਕੜੀਆਂ, ਪਾਓ ਇਹਦੇ ਪੈਰਾਂ ਨੂੰ ਬੇੜੀਆਂ, ਲੈ ਜਾਓ ਜੰਗਲ ਵਿੱਚ, ਇਹਦੇ ਹੱਥ ਦਰਖਤਾਂ ਨਾਲ ਬੰਨ ਲੈਣੇ, ਇਹਦੇ ਪੈਰ ਦਰਖਤਾਂ ਨਾਲ ਬੰਨ ਲੈਣੇ, ਅੱਗ ਦੇ ਭਾਂਬੜ ਬਾਲ ਕੇ ਵਿੱਚ ਲੋਹੇ ਦੀਆਂ ਸਲਾਖਾਂ ਰੱਖ ਕੇ ਜਦੋਂ ਲਾਲ ਹੋ ਜਾਣ ਉਹ ਸਰੀਏ ਦੀਆਂ ਅੱਖਾਂ ਵਿੱਚ ਮਾਰ ਕੇ ਮੁੰਨਾ ਕਰ ਦਿਓ। ਸੱਚ ਬੋਲਿਆ ਅਤੇ ਸੱਚ ਬੋਲਣ ਨਾਲ ਉਹਦੇ ਦੁਸ਼ਮਣ ਪੈਦਾ ਹੋ ਗਏ। ਹੁਣ ਜਿੰਨੇ ਵਫ਼ਾਦਾਰ ਸਨ ਸਾਰੇ ਦਰਬਾਰ ਦੇ ਸਾਰੇ ਉਹਦੇ ਵਿਰੋਧੀ ਹੋ ਗਏ, ਕਿਉਂਕਿ ਵਫ਼ਾਦਾਰੀ ਆਮ ਲੋਕਾਂ ਦੀ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਹਾਡੇ ਕੋਲ ਸੱਤਾ ਹੈ, ਰਾਜ ਗੱਦੀ ਹੈ, ਤਾਕਤ ਹੈ। ਤਾਕਤ ਜਾਂਦਿਆਂ ਸਾਰ ਲੋਕ ਤੁਹਾਡੇ ਦੁਸ਼ਮਣ ਹੋ ਜਾਂਦੇ ਨੇ। ਪੰਜਾਬੀ ਦੇ ਕਵੀ ਬਲਵੀਰ ਸੈਣੀ ਨੇ ਇੱਕ ਗਜ਼ਲ ਲਿਖੀ ਸੀ ਕਦੇ ਬਹੁਤ ਸਮਾਂ ਪਹਿਲਾਂ, ਮੈਂ ਪੜ੍ਹੀ ਸੀ, ਢਾਡੀ ਬਣਨ ਤੋਂ ਪਹਿਲਾਂ ਦੀ ਕਹਾਣੀ ਹੈ, ਕੁਝ ਪੰਕਤੀਆਂ ਮੈਨੂੰ ਯਾਦ ਨੇ। ਉਹ ਕਹਿੰਦਾ ਵੀ ਕਿਸਮਤ ਜਦੋਂ ਸਬੱਲੀ ਹੋਵੇ ਮਹਿਲੀ ਝੰਡੇ ਝੁੱਲ ਜਾਂਦੇ ਨੇ, ਕਿਸਮਤ ਜਦੋਂ ਸਬੱਲੀ ਹੋਵੇ ਮਹਿਲੀ ਝੰਡੇ ਝੁੱਲ ਜਾਂਦੇ ਨੇ, ਬਣ ਜਾਵੇ ਜਦ ਬੰਦੇ ਉੱਤੇ ਘਰ ਦੇ ਬੰਦੇ ਭੁੱਲ ਜਾਂਦੇ। ਉਹ ਕਹਿੰਦਾ ਲੱਖਾਂ ਦੇ ਮਾਲਕ ਜੋ ਐਦਲ ਲੱਖਾਂ ਦੀ ਪਰਵਾਹ ਨਹੀਂ ਕਰਦੇ, ਲੱਖਾਂ ਦੇ ਮਾਲਕ ਜੋ ਐਦਲ ਲੱਖਾਂ ਦੀ ਪਰਵਾਹ ਨਹੀਂ ਕਰਦੇ, ਤੇ ਡੁੱਲਣ ਲੱਗਿਆ ਟਕੇ ਟਕੇ ਦੀ ਸ਼ੈ ਉੱਤੇ ਵੀ ਡੁੱਲ ਜਾਂਦੇ। ਜਦੋਂ ਮਨੁੱਖ ਕੋਲੋਂ ਸੱਤਾ ਚਲੀ ਜਾਏ ਆਪਣੇ ਬਗਾਨੇ ਬਣ ਜਾਂਦੇ ਨੇ, ਦੁਨੀਆਂ ਦੀ ਜਿਹੜੀ ਸਾਂਝ ਕਈ ਵਾਰੀ ਅਮੀਰੀ ਦੇ ਨਾਲ ਹੈ, ਤੇ ਸੱਚ ਬੋਲਣ ਨਾਲ ਉਹਦਾ ਸਾਰਾ ਜਿਹੜਾ ਆਲੇ ਦੁਆਲੇ ਦਾ ਸਮਾਜ ਸੀ ਜਿਹੜੇ ਉਹਦੇ ਨਾਲ ਦੇ ਵਜ਼ੀਰ ਸਨ ਸੈਨਾਪਤੀ ਸਨ ਸਾਰੇ ਉਹਦੇ ਵਿਰੋਧੀ ਹੋ ਗਏ। ਉਹਨੇ ਆਖਿਆ ਰਾਜਾ ਭੀਮ ਚੰਦ ਦਾ ਵਿਰੋਧ ਕਰਦੇ। ਹੁਣ ਜਿਸ ਤਰੀਕੇ ਨਾਲ ਧਰਮੀ ਵਜ਼ੀਰ ਦੇਵੀ ਚੰਦ ਨੇ ਸੱਚ ਬੋਲਿਆ ਅਤੇ ਉਹਦੇ ਸੱਚ ਦਾ ਵਿਰੋਧ ਕਰਨ ਵਾਲੇ ਕਿਵੇਂ ਨੇ, ਸੱਚ ਬੋਲਣ ਨਾਲ ਉਹ ਬੰਦਾ ਕਿਵੇਂ ਮੁਸੀਬਤਾਂ ਵਿੱਚ ਘਿਰ ਗਿਆ, ਬੈਤ ਦੀ ਸ਼ਕਲ ਵਿੱਚ ਦੇਵੀ ਚੰਦ ਵਜ਼ੀਰ ਦੇ ਜੀਵਨ ਦਾ ਸੱਚ ਤਰਲੋਚਨ ਸਿੰਘ ਘੁੰਮਦੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਆਪ ਦੇ ਸਾਹਮਣੇ ਇਉਂ ਕਰ।
ਬੋਲਣ ਵੇ ਸੱਚ ਇੱਕ ਸ਼ਬਦ ਛੋਟਾ
ਬੋਲਣ ਵਿੱਚ ਹੈ ਸੱਚ ਇੱਕ ਸ਼ਬਦ ਛੋਟਾ
ਬੋਲਣ ਵਿੱਚ ਹੈ ਸੱਚ ਇੱਕ ਸ਼ਬਦ ਛੋਟਾ
ਬੋਲਣ ਵਿੱਚ ਹੈ ਸੱਚ ਇੱਕ ਸ਼ਬਦ ਛੋਟਾ
ਰਸਤੇ ਸੱਚ ਦੇ ਰਸਤੇ ਸੱਚ ਦੇ ਜਾਵਣਾ ਬੜਾ ਔਖਾ ਸ਼ਬਦ ਛੋਟਾ
ਬੋਲਣ ਵਿੱਚ ਹੈ ਸੱਚ ਇੱਕ ਸ਼ਬਦ ਛੋਟਾ
ਬੋਲਣ ਵਿੱਚ ਹੈ ਸੱਚ ਇੱਕ ਸ਼ਬਦ ਛੋਟਾ
ਬੋਲਣ ਵਿੱਚ ਹੈ ਸੱਚ ਇੱਕ ਸ਼ਬਦ ਛੋਟਾ
ਰਸਤੇ ਸੱਚ ਦੇ ਰਸਤੇ ਸੱਚ ਦੇ ਜਾਵਣਾ ਬੜਾ ਔਖਾ ਹੀ ਭਾਂਬੜ ਮੱਚ ਪੈਂਦੇ
ਸੱਚ ਬੋਲਦੇ ਹੀ ਭਾਂਬੜ ਮੱਚ ਪੈਂਦੇ
ਸੱਚ ਬੋਲਦੇ ਹੀ ਭਾਂਬੜ ਮੱਚ ਪੈਂਦੇ
ਸੱਚ ਬੋਲਦੇ ਹੀ ਭਾਂਬੜ ਮੱਚ ਪੈਂਦੇ
ਆਪਣਾ ਆਪ ਬਈ ਆਪਣਾ ਆਪ ਬਚਾਵਣਾ
ਸਮਝਣ ਵਾਲਾ ਸਮਾਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲਾ ਹੈ। ਇੱਕ ਹੈ ਆਪ ਤੋਂ ਛੋਟੇ ਦੇ ਅੱਗੇ ਨੀਵੇਂ ਦੇ ਅੱਗੇ ਸੱਚ ਬੋਲਣਾ ਅਤੇ ਇੱਕ ਹੈ ਆਪ ਤੋਂ ਵੱਡੇ ਦੇ ਅੱਗੇ ਸੱਚ ਬੋਲਣਾ। ਨੀਵੇਂ ਬੰਦੇ ਦੇ ਸਾਹਮਣੇ ਖਲੋ ਕੇ ਜੋ ਤੁਹਾਡਾ ਨੌਕਰ ਹੈ ਉਹਨੂੰ ਜੋ ਮਰਜ਼ੀ ਕਹਿ ਦਿਓ ਪ੍ਰਵਾਨ ਕਰ ਲਏਗਾ, ਉਹਦੀ ਮਜਬੂਰੀ ਹੋ ਸਕਦੀ ਹੈ, ਪਰ ਆਪ ਤੋਂ ਵੱਡੇ ਦੇ ਸਾਹਮਣੇ ਸੱਚ ਬੋਲਣਾ ਇਹਨੂੰ ਜੇ ਸਮਝਣਾ ਹੋਵੇ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਕਾਲ ਦਾ ਇੱਕ ਸੱਚ ਕਹਿ ਕੇ ਮੈਂ ਆਪਣੇ ਵਿਚਾਰਾਂ ਨੂੰ ਸਮਾਪਤੀ ਦੇ ਨੇੜੇ ਲੈ ਕੇ ਆਉਣਾ। ਬਾਦਸ਼ਾਹ ਬਾਬਰ ਜਦੋਂ ਹਿੰਦੁਸਤਾਨ 'ਤੇ ਹਮਲਾ ਕਰਦੇ ਪੂਰੇ ਹਿੰਦੁਸਤਾਨ ਵਿੱਚ ਉਹਦੇ ਜ਼ੁਲਮ ਦੀ ਧਾਂਕ ਜੰਮ ਜਾਂਦੀ ਹੈ ਅਤੇ ਤਹਿ ਤੁਰ ਜਾਂਦਾ। ਬਾਬਰ ਜ਼ਾਲਮ ਹੈ, ਬਾਬਰ ਹੈ ਜਿਹੜਾ ਜ਼ਾਬਰ ਹੈ, ਲੇਕਿਨ ਉਹਦੇ ਮੂੰਹ 'ਤੇ ਕੋਈ ਨਹੀਂ ਕਹਿੰਦਾ। ਇਹ ਤਾਂ ਕੇਵਲ ਗੁਰੂ ਨਾਨਕ ਦੇ ਮਹਾਰਾਜ ਨੇ ਜਿਹੜੇ ਬਾਬਰ ਦੇ ਮੂੰਹ 'ਤੇ ਕਹਿੰਦੇ ਨੇ ਬਾਬਰ ਤੂੰ ਜ਼ਾਬਰ ਹੈ, ਕਿਉਂਕਿ ਵੱਡਿਆਂ ਦੇ ਸਾਹਮਣੇ ਖਲੋ ਕੇ ਸੱਚ ਬੋਲਣਾ ਉਹਦੇ ਮੂੰਹ 'ਤੇ ਗੱਲ ਕਹਿ ਦੇਣੀ ਤੂੰ ਜ਼ਾਬਰ ਹੈ, ਇਹ ਗੱਲ ਕੇਵਲ ਅਤੇ ਕੇਵਲ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਦੇ ਹਿੱਸੇ ਵਿੱਚ ਆਈ। ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਾਓ, ਅਦਬ ਅਤੇ ਸਤਿਕਾਰ ਨਾਲ ਸੀਸ ਅਤੇ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਦੇਵੀ ਚੰਦ ਵਜ਼ੀਰ ਨੇ ਸੱਚ ਬੋਲਿਆ ਰਾਜਾ ਭੀਮ ਚੰਦ ਦੇ ਅੱਗੇ ਅਤੇ ਹੁਣ ਮੁਸੀਬਤਾਂ ਵਿੱਚ ਕਰ ਗਿਆ, ਕੀ ਹੋਵੇਗਾ? ਇਹ ਸੱਚ ਬੋਲਣ ਨਾਲ ਜਿਹੜੀ ਉਹਨੂੰ ਸਜ਼ਾ ਦਿੱਤੀ ਜਾ ਰਹੀ ਹੈ, ਆਪਾਂ ਵਿਚਾਰ ਨੂੰ ਇੱਥੇ ਆ ਕੇ ਵਿਸਰਾਮ ਦਿੰਦੇ ਹਾਂ। ਰਾਜਾ ਭੀਮ ਚੰਦ ਨੇ ਕਹਿ ਦਿੱਤਾ ਇਹਦੇ ਹੱਥਾਂ ਨੂੰ ਅਤਕੜੀਆਂ ਲਾਓ, ਇਹਦੇ ਪੈਰਾਂ ਨੂੰ ਬੇੜੀਆਂ ਪਾਓ, ਜੰਗਲ ਵਿੱਚ ਲੈ ਜਾਓ, ਇਹਦੇ ਹੱਥ ਦਰਖਤਾਂ ਨਾਲ ਬੰਨ ਦੇਣੇ, ਇਹਦੇ ਪੈਰ ਦਰਖਤਾਂ ਨਾਲ ਬੰਨ ਦੇਣੇ, ਅੱਗ ਦੇ ਭਾਂਬੜ ਬਾਲ ਕੇ ਵਿੱਚ ਲੋਹੇ ਦੀਆਂ ਸਲਾਖਾਂ ਤੋੜੇ ਰੱਖ ਕੇ ਜਦੋਂ ਲਾਲ ਹੋ ਜਾਣ ਇਹਦੀਆਂ ਅੱਖਾਂ ਵਿੱਚ ਮਾਰ ਕੇ ਨੂੰ ਮਨਾ ਕਰ ਦਿਓ। ਇਹ ਮੇਰੀ ਗੱਲ ਮੰਨਣ ਤੋਂ ਇਨਕਾਰੀ ਹੈ, ਮੇਰੇ ਦਰਬਾਰ ਵਿੱਚ ਮੇਰਾ ਨੌਕਰ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤਾਰੀਫਾਂ ਕਰਦਾ, ਅੱਗੇ ਕੀ ਹੋਏਗਾ? ਇਹ ਵਿਚਾਰ ਆਪਾਂ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਾਂਗੇ। ਨੀਅਤ ਕੀਤਾ ਟਾਈਮ ਹੈ ਜਿਹੜਾ ਆਪਣੀ ਮੰਜ਼ਿਲ 'ਤੇ ਪਹੁੰਚ ਗਏ, ਵਿਚਾਰ ਸਾਂਝੇ ਕਰਦੇ ਹਾਂ, ਜੋ ਗਲਤੀਆਂ ਹੋਈਆਂ ਨੇ ਉਹਨਾਂ ਦੀ ਮੈਂ ਖਿਮਾ ਮੰਗਦਾ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਵਡਮੁੱਲਾ ਬਚਨ ਹੈ। ਮਹਾਰਾਜ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜੇ ਭੁੱਲਦਾ ਨਹੀਂ ਤਾਂ ਮੇਰਾ ਸਤਿਗੁਰੂ ਬੰਦਾ ਹਰੇਕ ਭੁੱਲਦਾ, ਮੇਰੇ ਕੋਲੋਂ ਵੀ ਗਲਤੀਆਂ ਹੋਈਆਂ ਹੋਣਗੀਆਂ, ਮੇਰੇ ਸਾਥੀਆਂ ਕੋਲੋਂ ਵੀ ਹੋਈਆਂ ਹੋਣਗੀਆਂ, ਖਿਮਾ ਕਰ ਦੇਣਾ, ਕਿਉਂਕਿ ਸੰਗਤ ਦਾ ਦਰਜਾ ਬਹੁਤ ਵੱਡਾ ਅਤੇ ਸਾਡੇ ਲਈ ਅਰਦਾਸ ਕਰ ਦੇਣੀ। ਪਾਤਸ਼ਾਹ ਜਿਹਨਾਂ ਬੰਦਿਆਂ ਨੂੰ ਆਪਣੇ ਦਰਬਾਰ ਦਾ ਢਾਡੀ ਬਣਾਇਆ ਇਹਨਾਂ ਨੂੰ ਖਿਆਲ ਉੱਚੇ ਸੁੱਚੇ ਬਖਸ਼ਿਸ਼ ਕਰਨੇ, ਕਿਰਦਾਰ ਉੱਚਾ ਸੁੱਚਾ ਬਖਸ਼ਿਸ਼ ਕਰਨਾ, ਜੀਵਨ ਉੱਚਾ ਸੁੱਚਾ ਬਖਸ਼ਿਸ਼ ਕਰਨਾ, ਗੁਰਮਤ ਦੇ ਸਿਧਾਂਤ ਅਤੇ ਫਿਲੋਸਫੀ ਦੀ ਸਮਝ ਦੇਣੀ। ਗੁਰਮਤ ਦਾ ਸਿਧਾਂਤ ਇਹਨਾਂ ਦੇ ਹਿਰਦੇ 'ਤੇ ਲਿਖਿਆ ਜਾਏ, ਕਵਿਤਾ ਦੀ ਦਾਤ, ਸੰਗੀਤ ਦੀ ਦਾਤ, ਸੁਰ ਦੀ ਦਾਤ ਅਤੇ ਜਥੇ ਵਿੱਚ ਇਤਫਾਕ, ਆਪ ਜੀ ਦੀ ਅਰਦਾਸ ਹੀ ਮੇਰਾ ਸਰਮਾਇਆ ਹੈ। ਆਪ ਜੀ ਨੇ ਬਹੁਤ ਅਰਬ ਸਤਿਕਾਰ ਦਿੱਤਾ, ਹਰ ਰੋਜ਼ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੰਨੇ ਸ਼ਬਦ ਪ੍ਰਵਾਨ ਕਰੋ, ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ, ਆਪ ਸਭਨਾਂ ਦੇ ਮਨ ਦੀਆਂ ਮੁਰਾਦਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀਆਂ ਕਰਨ। ਆਓ ਰਲ ਮਿਲ ਕੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਫਿਰ ਆਪਾਂ ਸਾਰੀ ਅਰਦਾਸ ਵਿੱਚ ਸ਼ਾਮਲ ਹੋਵਾਂ।
ਰਾਮ ਕਰੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ, ਸ਼ਬਦੋ ਤਾ ਗਾਵੋ ਹਰੀ ਕੇ ਰਾਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ, ਸਾਚਾ ਨਾਮ ਮੇਰਾ ਆਧਾਰ, ਸਾਤ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਇਆ, ਹਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ, ਸਦਾ ਕੁਰਬਾਨੀ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ, ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ, ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਦੇ ਹੈ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੁਹਦਾਈ ਦਾਇਆ ਖੇਲੇ ਸਰ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਤਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।